ਇਹੋ ਸੋਹਿਲਾ ਸ਼ਬਦ ਸੁਹਾਵਾ। ਇਹ ਗੁਰੂ ਉਪਦੇਸ਼ ਰੂਪ ਸੋਹਿਲਾ ਜਿਹੜਾ ਮੰਗਲਦਾਇਕ ਗੀਤ ਹੈ ਜਾਂ ਜਸ ਹੈ ਬਹੁਤ ਸ਼ੋਭਨੀਕ ਹੈ। ਇਹ ਆਨੰਦ ਸਾਹਿਬ ਦੀ ਬਾਣੀ। ਸੋਹਿਲਾ ਨਾਮ ਆਨੰਦ ਦਾ ਵੀ ਹੁੰਦਾ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਸੋ ਗੁਰ ਉਪਦੇਸ਼ ਰੂਪ ਸੋਹਿਲਾ ਜਿਹੜਾ ਗੀਤ ਹੈ ਜਸ ਹੈ ਸਦਾ ਸ਼ੋਭਨੀਕ ਹੈ। ਸਤਿਗੁਰਾਂ ਨੇ ਗੁਰਸਿੱਖਾਂ ਤਾਈਂ ਇਹ ਸੁਣਾਉਣਾ ਕੀਤਾ ਹੈ। ਦਾਤਾਂ ਤਾਂ ਬਹੁਤ ਵੱਡੀਆਂ ਦਿੱਤੀਆਂ ਹੋਈਆਂ ਨੇ, ਅਫਸੋਸ ਸਾਡੀ ਕੌਮ ਨੂੰ ਗਿਆਨ ਹੀ ਨਹੀਂ ਹੋਇਆ। ਇੰਨੀਆਂ ਵੱਡੀਆਂ ਦਾਤਾਂ ਕਿ ਆਪਾਂ ਸੋਚ ਵੀ ਨਹੀਂ ਸਕਦੇ, ਆਪਣੇ ਕਦੇ ਜਿਹਨ 'ਚ ਹੀ ਨਹੀਂ ਇਹ ਗੱਲਾਂ ਆਈਆਂ ਵੀ ਜਿਹੜੀ ਚੀਜ਼ ਆਪਾਂ ਨੂੰ ਦਿੱਤੀ ਹੈ ਗੁਰੂ ਸਾਹਿਬਾਂ ਨੇ, ਇਹ ਲੰਗਰ ਪੰਗਤ ਸੰਗਤ, ਇਹ ਨਿਤਨੇਮ, ਇਹ ਬਾਣੀ, ਇਹ ਕਥਾ, ਇਹ ਕੀਰਤਨ, ਇਹ ਅਮਰ ਦੀ ਦਾਤ, ਇਹ ਬਹੁਤ ਵੱਡੀ ਮਨੁੱਖ ਨੂੰ ਤਾਰਨ ਵਾਸਤੇ ਦਾਤ ਦਿੱਤੀ ਹੈ। ਸਮਝਦਾ ਤਾਂ ਪਰ ਕੋਈ ਨਹੀਂ, ਕਿਉਂ ਕਲਯੁਗ ਹੈ ਨਾ, ਦਾਤ ਬਹੁਤ ਵੱਡੀ ਹੈ। ਪਰ ਅੰਨੇ ਵਸ ਮਾਣਕ ਪਿਆ ਉਹ ਘਰ ਘਰ ਵੇਚਣ ਜਾਏ। ਅਮੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮਲਾਵੈ ਆਪਣ ਪਾਲੀ। ਪਰ ਇਹ ਗੱਲ ਹੈ ਵੀ ਸਮਝ ਨਹੀਂ ਹੈ ਕਿਸੇ ਨੂੰ, ਸਾਰੇ ਜਾਣੇ ਉਹੀ ਹਾਸਾ ਠੱਠਾ ਮਖੌਲ ਹੀ ਕਰੀ ਜਾਂਦੇ ਨੇ। ਚਲੋ ਖੈਰ, ਮਹਾਰਾਜ ਤਾਂ ਕਹਿੰਦੇ ਅਸੀਂ ਤਾਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਤਾਰ ਦੀਏ ਜੀਵਾਂ ਨੂੰ। ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਮਹਾਰਾਜ ਕਹਿੰਦੇ ਇਹ ਵੀ ਕੀ ਕਾਰਨ, ਇਹਨਾਂ ਧੁਰੋਂ ਲਿਖਿਆ ਹੀ ਨਹੀਂ ਮੱਥੇ 'ਤੇ। ਇਹ ਸ਼ਬਦ ਰੂਪ ਸੋਹਿਲਾ ਉਹਨਾਂ ਦੇ ਮਨ 'ਚ ਵਸਿਆ ਜਿਨ੍ਹਾਂ ਦੇ ਮੱਥੇ ਉੱਪਰ ਧੁਰੋਂ ਚੰਗਾ ਲੇਖ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲਾਂ ਨਹੀਂ ਕਰਨਾ, ਉੱਤੇ ਬਿੰਦੀ ਲਾਉਣੀ ਹੈ, ਇੱਥੇ ਗੱਲੀ ਕਿਨੈ ਨਾ ਪਾਇਆ। ਕਈ ਕਈ ਤਾਂ ਇਹੋ ਜਿਹੇ ਸ਼ਬਦ ਨੇ ਜਿਹੜੇ ਬਿੰਦੀ ਦਾਲ ਹੀ ਠੀਕ ਆਉਂਦੇ ਨੇ, ਅਤੇ ਕਈ ਊਈਂ ਫਿਰ ਬਿੰਦੀਆਂ, ਉਹਨਾਂ ਦਾ ਫਾਇਦਾ ਨਹੀਂ ਕੋਈ, ਕਾਮ ਖਾਈ। ਜਿੱਥੇ ਨਾ ਹੀ ਸਪੱਸ਼ਟ ਹੁੰਦਾ ਹੋਵੇ ਉੱਥੇ ਠੀਕ ਹੈ, ਜ਼ਰੂਰਤ ਮੁਤਾਬਕ ਲਾ ਲਓ। ਜਿੱਥੇ ਅਰਥ ਵੈਸੇ ਹੀ ਸਪੱਸ਼ਟ ਹੈ, ਸਿੱਧਾ ਹੀ ਦਿਖਦਾ, ਉੱਥੇ ਲੋੜ ਨਹੀਂ ਹੁੰਦੀ। ਤੋ ਇਸ ਤਰ੍ਹਾਂ ਇੱਕ ਐਸੇ ਮਨਮੁੱਖ ਬੰਦੇ ਜੋ ਗੱਲਾਂ ਕਰਦੇ ਹੋਏ ਘਣਾ ਫਿਰਦੇ, ਬਹੁਤੇ ਹੀ ਤੁਰੇ ਫਿਰਦੇ, ਐਵੇਂ ਗੱਲਾਂ ਕਰਨ ਨਾਲ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਗੁਰਦੁਆਰਿਆਂ ਦੇ ਬਾਹਰ ਢਾਣੀਆਂ ਲਾ ਕੇ ਐਵੇਂ ਗੱਲਾਂ ਕਰੀ ਜਾਣਗੇ, ਢਾਣੀਆਂ ਦੀਆਂ ਢਾਣੀਆਂ, ਮੇਲੇ ਲੋਕ ਜਾਂਦੇ, ਗੱਲਾਂ ਦੇ ਗੱਲਾਂ, ਗਲੀ ਗੁਆਂਢ 'ਚ ਗੱਲਾਂ, ਉੱਧਰ ਗੱਲਾਂ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਮਹਾਰਾਜ ਫਰਮਾਉਂਦੇ ਤੀਜੇ ਪਾਤਸ਼ਾਹ, ਇਹ ਸ਼ਬਦ ਰੂਪ ਸੋਹਿਲਾ ਜਸ ਸਤਿਗੁਰਾਂ ਨੇ ਸਿੱਖਾਂ ਦੇ ਤਾਂ ਹੀ ਸੁਣਾਇਆ ਭਾਈ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ੁਰ ਨੂੰ ਧਿਆਇਆ ਉਹ ਜਨ ਪਵਿੱਤਰ ਹੋਏ ਨੇ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੂਹੇ ਬਿਨ ਨੀਰਾ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹ ਪਵਿੱਤਰ ਹੋਏ ਨੇ, ਪਰ ਗੁਰਮੁਖ ਹੋ ਕੇ ਗੁਰਾਂ ਦੁਆਰੇ ਜਿਨ੍ਹਾਂ ਨੇ ਧਿਆਇਆ ਹੈ ਉਹਨਾਂ ਦਾ ਧਿਆਉਣਾ ਸਫਲ ਹੈ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈ ਆ। ਸੋ ਉਹ ਮਾਤਾ ਪਿਤਾ ਦੇ ਸਮੇਤ, ਸੋ ਉਹਨਾਂ ਦੇ ਸਮੇਤ ਹੀ ਪਵਿੱਤਰ ਹਨ, ਉਹਨਾਂ ਸਾਰਾ ਪਰਿਵਾਰ ਅਤੇ ਕੁਟੰਬ ਦੇ ਸਿਉਂ ਹੁੰਦਾ, ਸੰਯੁਕਤ ਸਮੇਤ ਪਵਿੱਤਰ ਨੇ, ਉਹਦੀ ਸਾਰੀ ਸੰਗਤ ਵੀ ਪਵਿੱਤਰ ਹੋਈ ਹੈ। ਕਿਉਂ ਇੱਕ ਜਾਣਾ ਪਵਿੱਤਰ ਹੋ ਜਾਏ ਬਹੁਤ ਕਿਰਪਾ, ਕਈ ਕੁਲਾਂ ਪਵਿੱਤਰ ਕਰਦਾ, ਕੁੱਲ ਜਿੰਨੀ ਦੁਨੀਆਂ ਨੂੰ ਮਿਲਦੀ ਉਹਨੂੰ ਪਵਿੱਤਰ ਕਰ ਦਿੰਦਾ, ਇੰਨਾ ਪਵਿੱਤਰ ਹੁੰਦਾ ਰੱਬ ਦਾ ਨਾਮ ਜਦੋਂ ਹਿਰਦੇ 'ਚ ਵੱਸ ਜਾਏ ਇੱਕ ਵਾਰੀ। ਜਿਨ੍ਹਾਂ ਰਾਹਾਂ ਤੋਂ ਲੰਘ ਜਾਂਦੇ ਨੇ ਉਹ ਰਾਹ ਪਵਿੱਤਰ ਹੋ ਜਾਂਦੇ ਨੇ, ਜਿਹੜੇ ਘਰ 'ਚ ਬਹਿੰਦੇ ਆ ਉਹ ਘਰ ਪਵਿੱਤਰ ਹੋ ਜਾਂਦਾ। ਧਰਮ ਰਾਜੇ ਦੇ ਕੋਲ ਰਾਜਾ ਜਨਕ ਚਲੇ ਗਏ, ਖੜਾ ਹੋ ਗਿਆ ਉੱਠ ਕੇ, ਬੜਾ ਖੁਸ਼ ਹੋਇਆ, ਉਹ ਮਹਾਰਾਜ ਪਵਿੱਤਰ ਕੀਤਾ, ਸਾਰਾ ਨਰਕ ਹੀ ਖਾਲੀ ਕਰਦੇ ਸੀ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਹਨ, ਜੋ ਨਾਮ ਨੂੰ ਕਹਿੰਦੇ ਨੇ, ਜਪਦੇ ਨੇ ਵਾਹਿਗੁਰੂ, ਉਹ ਪਵਿੱਤਰ ਹਨ। ਜੋ ਸ਼ਰਧਾ ਨਾਲ ਸੁਣਦੇ ਨੇ ਵਾਹਿਗੁਰੂ, ਉਹ ਵੀ ਪਵਿੱਤਰ ਹਨ। ਜਿਨ੍ਹਾਂ ਨੇ ਮਨ ਵਿੱਚ ਵਸਾਇਆ ਨਾਮ ਵਾਹਿਗੁਰੂ, ਉਹ ਵੀ ਪਵਿੱਤਰ ਹਨ। ਕਹਿਤੇ ਪਵਿੱਤਰ ਸੁਣਤੇ ਸਭ ਧੰਨ, ਲਿਖਤੀ ਕੁਲ ਤਾਰਿਆ ਜੀਓ। ਨਾਮ ਜਪ ਕੇ ਬ੍ਰਹਮ ਨੂੰ ਜਾਣਨ ਵਾਲਾ ਬੰਦਾ ਜਿਹੜਾ ਨਾ, ਕੋਈ ਵੀ ਗੁਰਮੁਖ ਹੈ, ਮਾਤਾ ਪਿਤਾ ਸਾਰੇ ਪਰਿਵਾਰ ਨੂੰ ਪਵਿੱਤਰ ਕਰਕੇ ਸਾਰੀਆਂ ਕੁਲਾਂ ਹੀ ਤਾਰ ਲੈਂਦਾ। ਕੁੱਲ 101 ਕੁਲ ਤਰਦੀ, ਜੇ ਇੱਕ ਬ੍ਰਹਮ ਗਿਆਨੀ ਇੱਕ ਕੁਲ 'ਚ ਹੋ ਜਾਏ। ਕਰਨਾ ਸੌਦਾ ਦੇਖ ਲਓ, ਇੱਕ ਨਿਆਣੇ ਨੂੰ ਬ੍ਰਹਮ ਗਿਆਨੀ ਬਣਾ ਲਓ, ਸਕੂਲਾਂ 'ਚ ਹੀ ਪਾਈ ਜਾਂਦੇ ਹੋ, ਅਫਸਰ ਬਣਾਉਣਾ ਹੈ ਕਰਨਾ, ਫਿਰ ਇਹਨਾਂ ਨੇ ਕਿਹੜਾ ਚੰਗੀ ਕਰਨੀ ਹੈ। ਇੱਕ ਤਾਂ ਪ੍ਰਹਲਾਦ ਭਗਤ ਪੈਦਾ ਕਰੋ ਘਰੇ, ਵੀ ਧਰੂਵ ਭਗਤ ਬਣਾਓ ਆਪਣੇ ਨਿਆਣੇ ਨੂੰ। ਕਹਿੰਦੇ ਭਗਤ ਕਿਸੇ ਦਾ ਹੋਰ ਮੁੰਡਾ ਬਣ ਜੇ, ਸਾਡਾ ਤਾਂ ਅਫਸਰ ਬਣੂਗਾ। ਅਫਸਰ ਬਣਾ ਬਣਾ ਕੇ ਤਾਂ ਹਾਲ ਹੋ ਗਏ ਮਾੜੇ, ਬਣਾ ਬਣਾ ਕੇ ਇਸ ਪ੍ਰਕਾਰ ਬਹੁਤ ਸਾਰੇ ਪੈਸੇ, ਫਿਰ ਕੀ ਹੋਇਆ? ਕੁਛ ਵੀ ਨਹੀਂ ਹੋਇਆ ਹੈ। ਸੋ ਇਸ ਕਰਕੇ ਕੁਲੰ ਪਵਿੱਤਰਮ ਜਨਨੀ ਕਿਰਤਾਰਥਾਂ ਵਸੁੰਧਰਾ ਪ੍ਰਣੈਵਤੀ ਚਨੇਤ, ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ। ਮਹਾਰਾਜ ਫਰਮਾਉਂਦੇ ਹੋ ਪੁਰਸ਼ ਪਵਿੱਤਰ ਹੈ ਜਿਨ੍ਹਾਂ ਨੇ ਗੁਰਾਂ ਦੁਆਰੇ ਗੁਰਮੁਖ ਹੋ ਕੇ ਹਰ ਹਰ ਨੂੰ ਧਿਆਇਆ ਸਿਮਰਿਆ ਹੈ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ, ਉਪਜੈ ਦਾ ਧਿਆਨ ਰੱਖਣਾ ਦੁਲੈਂਕੜੇ ਹੈ। ਕਰਮਾਂ ਦੇ ਕਰਨ ਵਾਲੇ ਜੋ ਕਰਮ ਕਾਂਡੀ ਨੇ, ਉਹਨਾਂ ਨੂੰ ਕਰਮਾਂ ਕਰਕੇ ਸਹਿਜ ਹੁੰਦਾ, ਗਿਆਨ ਨਹੀਂ ਪੈਦਾ ਹੁੰਦਾ ਅਤੇ ਸਹਿਜੇ ਹੁੰਦਾ। ਗਿਆਨ ਤੋਂ ਬਿਨਾਂ ਮਨ ਦੇ ਵਿੱਚੋਂ ਸੰਸਾ ਨਹੀਂ ਜਾਂਦਾ। ਸਹਿਜ ਦਾ ਅਰਥ ਹੈ ਗਿਆਨ। ਕਰਮੀ ਸਹਿਜ ਨਾ ਉਪਜੈ ਕਰਮ ਕਾਂਡੀਆਂ ਨੂੰ, ਵਿਣ ਸਹਿਜੈ ਸਹਿਸਾ ਨਾ ਜਾਏ। ਅਤੇ ਸਹਿਜੇ ਹੁੰਦਾ ਗਿਆਨ ਤੋਂ ਬਿਨਾਂ ਮਨ ਦਾ ਸੰਸਾ ਜਿਹੜਾ ਉਹ ਜਾਂਦਾ ਨਹੀਂ ਹੈਗਾ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਗਿਆਨ ਤੋਂ ਬਿਨਾਂ ਹੋਰ ਕਿਸੇ ਸੰਜਮ ਸਾਧਨ ਭਾਵ ਯਤਨ ਨਾਲ ਸੰਸਾ ਦੂਰ ਨਹੀਂ ਹੁੰਦਾ। ਸੰਸਾਰੀ ਬੰਦੇ ਬਥੇਰੇ ਕਰਮ ਕਮਾ ਰਹੇ ਨੇ। ਸਹਿਸੈ ਜੀਓ ਮਲੀਣ ਹੈ ਕਿਤ ਸੰਜਮ ਧੋਤਾ ਜਾਏ। ਸੰਸਿਆਂ ਕਰਕੇ ਮੈਲਾ ਜੋ ਜੀਵ ਹੈ, ਇਹ ਕਿਸ ਸਾਧਨ ਭਾਵ ਯਤਨ ਕਰਕੇ ਧੋਤਾ ਜਾਵੇ ਜੀ? ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉਂ ਰਹੋ ਚਿੱਤ ਲਾਏ। ਇਹ ਪਿਆਰਿਓ, ਗੁਰ ਸ਼ਬਦ ਵਿੱਚ ਲੱਗ ਕੇ ਪਰਮੇਸ਼ੁਰ ਨਾਲ ਚਿੱਤ ਨੂੰ ਲਗਾਈ ਰੱਖੋ, ਇਸ ਵਜ੍ਹਾ ਕਰਕੇ ਮਨ ਨੂੰ ਧੋਣਾ ਕਰੋ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ। ਮਹਾਰਾਜ ਫਰਮਾਉਂਦੇ ਗੁਰਾਂ ਦੀ ਕਿਰਪਾ ਹੋਵੇ ਤਾਂ ਸਹਿਜ ਹੁੰਦਾ, ਗਿਆਨ ਪੈਦਾ ਹੁੰਦਾ, ਇਹ ਸੰਸਾ ਇਵ ਹੁੰਦਾ, ਇਸ ਪ੍ਰਕਾਰ ਸੇ ਫਿਰ ਦੂਰ ਹੋ ਜਾਂਦਾ ਹੈ। ਜੀ ਅਹ ਮੈਲੇ ਬਾਹਰੋ ਨਿਰਮਲ। ਕਰਮ ਕਾਂਡੀ ਬੰਦੇ ਬਾਹਰੋਂ ਤਾਂ ਸੁੱਚ ਹੁੰਦੇ ਨੇ, ਪਵਿੱਤਰਤਾ ਕਰਨ ਕਰਕੇ ਨਿਰਮਲ ਰਹਿੰਦੇ ਨੇ, ਪਰ ਕਰਮਾਂ ਦੇ ਹੰਕਾਰ ਕਰਨ ਕਰਕੇ ਜੀ ਕਰਕੇ ਅੰਦਰੋਂ ਮੈਲੇ ਰਹਿੰਦੇ ਨੇ। ਬਾਹਰੋਂ ਤਾਂ ਲੱਗਦੇ ਬੜਾ ਕਰਮ ਕਰ ਰਿਹਾ, ਅੰਦਰ ਹਉਮੈ ਦਾ ਗੁਬਾਰਾ ਫੁੱਲੀ ਜਾਂਦਾ, ਮੇਰੇ ਅਰਗਾ ਕੋਈ ਨਹੀਂ, ਤੁਰਨਾ ਵੀ ਔਖਾ ਹੋ ਜਾਂਦਾ ਫਿਰ। ਬਾਹਰੋਂ ਨਿਰਮਲ ਜੀਅਹੁ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰੇ ਆ। ਜਿਹੜੇ ਕਰਮ ਕਾਂਡੀ ਬੰਦੇ ਬਾਹਰੋਂ ਨਿਰਮਲ ਰਹਿੰਦੇ ਆ, ਬਾਹਰੋਂ ਤਾਂ ਦੁੱਧ ਵਰਗੇ ਚਿੱਟੇ ਕੱਪੜੇ ਪਹਿਨਦੇ ਆ ਅਤੇ ਜੀ ਕਰਕੇ ਮੈਲੇ ਭਾਵ ਦਿਲ ਦੇ ਕਪਟੀ ਆ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸ ਤਰ੍ਹਾਂ ਹੈ। ਸੋ ਜਿਹੜੇ ਇਹ ਰਾਜਸੀ ਲੋਕ ਹੁੰਦੇ ਨੇ, ਇਹ ਵੀ ਇਹੋ ਜਿਹੇ ਹੁੰਦੇ ਨੇ, ਰਾਤ ਨੂੰ ਕਰਤੂਤਾਂ ਕਾਲੀਆਂ, ਪੁੱਠੇ ਕੰਮ ਸਾਰੇ ਕਰਕੇ ਦਿਨੇ ਚਿੱਟੇ ਕੱਪੜੇ ਪਾ ਕੇ ਐਨ ਜੱਚ ਫੱਬ ਕੇ ਰਹਿਣਾ, ਇਹ ਰਾਜਸੀ ਲੋਕ ਵੀ ਐਸੇ ਹੀ ਕਰਦੇ ਨੇ। ਕਹਿੰਦੇ ਤਾਂ ਇਹਨਾਂ ਨੇ ਸੰਸਾਰ ਜੂਏ ਵਿੱਚ ਆਪਣੇ ਮਨੁੱਖ ਜਨਮ ਨੂੰ ਹਾਰ ਦਿੱਤਾ ਹੈ। ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ। ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ, ਇਹੀ ਵੱਡਾ ਰੋਗ ਲੱਗਿਆ ਉਹਨਾਂ ਨੂੰ, ਇਸੇ ਕਰਕੇ ਉਹਨਾਂ ਨੇ ਮਨ 'ਚੋਂ ਮਰਨਾ ਭੁਲਾ ਹੀ ਛੱਡਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਵਿੱਚ ਜੋ ਉੱਤਮ ਨਾਮ ਹੈ ਉਹਨੂੰ ਸੁਣਦਾ ਨਹੀਂ ਇਹ ਮਨੁੱਖ ਬੇਤਾਲਿਆ, ਭੂਤਨਿਆਂ ਦੀ ਤਿਆਂ ਐਵੇਂ ਤੁਰਿਆ ਫਿਰਦਾ। ਭੂਤਨਾ ਇਹ ਬੇਤਾਲਾ ਹੁੰਦਾ, ਸਰੂਪ ਗਿਆਨ ਤੋਂ ਰਹਿਤ ਹੀ ਤੁਰਿਆ ਫਿਰਦਾ। ਜਿਵੇਂ ਜੋੜੀ ਵਾਲਾ ਜੇ ਬੇਤਾਲਾ ਹੋ ਜਾਵੇ, ਬਾਜੇ ਵਾਲਾ ਹੋਰ ਪਾਸੇ ਤੁਰ ਪੈਂਦਾ, ਫਿਰ ਜੋੜੀ ਵਾਲਾ ਫਿਰ ਉਹ ਘੂਰ ਘੂਰ ਕੇ ਦੇਖਦਾ ਜੋੜੀ ਵਾਲੇ ਨੂੰ, ਕਦੇ ਗੋਡਾ ਮਾਰਦਾ ਕਦੇ ਕੂਹਣੀ ਮਾਰਦਾ, ਕੀ ਕਰਦਾ ਹੈ। ਅਤੇ ਇਸ ਪ੍ਰਕਾਰ ਕਹਿੰਦਾ ਮੈਂ ਅੱਠ ਮਾਤਰਾ ਚੱਲ ਰਿਹਾ, ਤੂੰ ਸੱਤ ਵਜਾਈ ਜਾਂਦਾ, ਇਹ ਬੇਤਾਲਾ ਹੀ ਹੋ ਗਿਆ। ਫਿਰ ਦੋਨਾਂ ਦੀ ਤਾਲ ਰਲਾਉਣਾ ਪੈਂਦਾ ਪਰਮਾਤਮਾ ਨਾਲ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਹੈ ਹਾਰਿਆ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਸੱਚ ਨੂੰ ਤਿਆਗਿਆ ਅਤੇ ਝੂਠ 'ਚ ਲੱਗੇ ਨੇ, ਉਹਨਾਂ ਨੇ ਸੰਸਾਰ ਜੂਏ 'ਚ ਆਪਣੇ ਮਨੁੱਖ ਜਨਮ ਨੂੰ ਹਾਰ ਹੀ ਦਿੱਤਾ ਹੈ। ਹੁਣ ਤਰੇ ਕੌਣ ਜੀ? ਜੀ ਆਹੋ ਨਿਰਮਲ, ਬਾਹਰ ਆਹੋ ਨਿਰਮਲ। ਜਿਹੜੇ ਬੰਦੇ ਜੀ ਕਰਕੇ ਅੰਦਰੋਂ ਨਿਰਮਲ ਨੇ ਅਤੇ ਬਾਹਰੋਂ ਤਨ ਕਰਕੇ ਨਿਰਮਲ ਨੇ, ਸਵੇਰੇ ਉੱਠ ਕੇ ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ ਅੰਮ੍ਰਿਤ ਵੇਲੇ ਉੱਠਦੇ, ਫਿਰ ਸੱਚ ਬੋਲਦੇ ਨੇ, ਬਾਹਰੋਂ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਬਾਹਰੋਂ ਸਰੀਰ ਕਰਕੇ ਨਿਰਮਲ ਨੇ ਅਤੇ ਜੀ ਹੋ ਮਨ ਕਰਕੇ ਵੀ ਨਿਰਮਲ ਨੇ, ਸਤਿਗੁਰਾਂ ਪਾਸੋਂ ਨਾਮ ਦੀ ਕਰਨੀ ਸਿੱਖ ਕੇ ਉਹਦੀ ਕਮਾਈ ਕੀਤੀ ਹੈ। ਸਤਿਗੁਰਾਂ ਕੋਲੋਂ ਉਪਦੇਸ਼ ਲੈ ਕੇ ਸ਼ੁਭ ਕਰਮਾਂ ਦੀ ਕਰਨੀ ਕਮਾਉਣਾ ਕੀਤੀ ਹੈ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਿਨ੍ਹਾਂ ਕੋਲ ਝੂਠ ਦੀ ਸੋਏ ਹੁੰਦੀ ਕਨਸੋਰ ਅੱਤੀ ਭਰ ਨਹੀਂ ਪਹੁੰਚਦੀ ਅਤੇ ਮਨਸਾ ਬੁੱਧੀ ਵੀ ਸੱਚ ਸਮਾਈ ਹੋਈ ਹੈ। ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ। ਜਿਨ੍ਹਾਂ ਨੇ ਆਪਣੇ ਰਤਨ ਵਾਂਗ ਮੌਲਕ ਮਨੁੱਖ ਜਨਮ ਨੂੰ ਖੱਟਿਆ ਸਫਲ ਕੀਤਾ ਵਣਜਾਰੇ ਜਿਹੜੇ ਜੀਵ ਹੈ ਉਹ ਭਲੇ ਹਨ। ਤਾਂ ਮਹਾਰਾਜ ਕਹਿੰਦੇ ਬਚਨ ਇਹ ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਵਣਜਾਰੇ। ਸੋ ਜਿਨ੍ਹਾਂ ਨੇ ਖੱਟਿਆ ਹੈ ਜਿੰਨੀ ਪਾਠ ਹੈ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ। ਮਹਾਰਾਜ ਆਖਦੇ ਭਾਈ ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹ ਸਦੀਵ ਕਾਲ ਸਾਰਿਆਂ ਤੋਂ ਕੀ ਗੁਰ ਹੁੰਦਾ ਵੱਡਾ ਜੋ ਪਰਮੇਸ਼ਰ ਹੈ ਉਹਦੇ ਨਾਲ ਰਹਿੰਦੇ ਨੇ। ਉਹ ਸਦਾ ਗੁਰੂ ਉਪਦੇਸ਼ ਦੇ ਨਾਲ ਸਮਾਏ ਰਹਿੰਦੇ ਨੇ। ਸਦਾ ਰਹਿ ਹੈ ਗੁਰੂ ਨਾਲੇ ਦਾ ਮਤਲਬ ਹੁੰਦਾ ਡਾਇਰੈਕਸ਼ਨ ਜਿਹੜੀ ਗੁਰੂ ਨੇ ਦਿੱਤੀ ਆ ਉਹਦੇ ਨਾਲ ਰਹਿੰਦੇ ਨੇ। ਗੁਰਬਾਣੀ ਨੇ ਜੋ ਕਿਹਾ ਉਹਦੇ ਨਾਲ ਤੁਰਦੇ ਨੇ। ਉਹਨਾਂ 'ਤੇ ਕਿਰਪਾ ਹੁੰਦੀ ਹੈ।